ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਖਟ ਸ਼ਾਸਤਰ ਊਚੋ ਕਹੈ ਅੰਤ ਨਾ ਪਾਰਾ ਵਾਰ। ਭਗਤ ਸੋਹੇ ਗੁਣ ਗਾਵਤ ਨਾਨਕ ਪ੍ਰਭ ਕੈ ਦੁਆਰ। ਪੌੜੀ ਖਸ਼ਟਮ ਖਟ ਸ਼ਾਸਤਰ ਕਹੈ ਸਿਮਰਤ ਕਥੇ ਅਨੇਕ। ਊਤਮ ਊਚੋ ਪਾਰ ਬ੍ਰਹਮ ਗੁਣ ਅੰਤ ਨਾ ਜਾਣ ਹੈ ਸੇਖ। ਨਾਰਦ ਮੁਨ ਜਨ ਸੁਖ ਬਿਆਸ ਜਸ ਗਾਵਤ ਗੋਬਿੰਦ। ਰਸ ਗੀਦੇ ਹਰ ਸਿਉ ਬੀਦੇ ਭਗਤ ਰਚੇ ਭਗਵੰਤ। ਮੋਹ ਮਾਨ ਭ੍ਰਮ ਬਿਨਸਿਉ ਪਾਈ ਸਰਨ ਦਿਆਲ। ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖ ਨਿਹਾਲ। ਲਾਭ ਮਿਲੈ ਟੋਟਾ ਹੀਰੈ ਸਾਧ ਸੰਗ ਲਿਵਲਾਏ। ਖਾਟ ਖਜ਼ਾਨਾ ਗੁਣ ਨਿਧਰੇ ਨਾਨਕ ਨਾਮ ਧਿਆਏ। ਸਲੋਕ ਖਟ ਸ਼ਾਸਤਰ ਊਚੋ ਕਹੈ ਅੰਤ ਨ ਪਾਰਾ ਵਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਥਿੱਤੀ ਨਾਂ ਵਾਲੀ ਬਾਣੀ ਦੀ ਵਿਚਾਰ ਪ੍ਰਾਰੰਭ ਹੈ। ਇਸ ਬਾਣੀ ਦੇ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਨੇ 15 ਥਿੱਤਾਂ ਦੁਆਰਾ ਉਪਦੇਸ਼ ਬਖਸ਼ਿਸ਼ ਕੀਤੇ ਹਨ। ਜਿਹੜਾ ਚੰਦਰਾਇਣੀ ਮਹੀਨਾ ਹੈ ਉਹਦੇ ਦੋ ਪੱਖ ਹੁੰਦੇ ਹਨ। ਇੱਕ ਚਾਨਣ ਪੱਖ ਹੁੰਦਾ ਹੈ, ਦੂਸਰਾ ਹਨੇਰ ਪੱਖ ਹੁੰਦਾ ਹੈ। ਜਿਹੜਾ ਚਾਨਣ ਪੱਖ ਹੈ ਉਹਦਾ ਅਖੀਰਲਾ ਦਿਨ ਪੂਰਨਮਾਸ਼ੀ ਦਾ ਹੁੰਦਾ ਹੈ ਅਤੇ ਹਨੇਰ ਪੱਖ ਦਾ ਅਖੀਰਲਾ ਦਿਨ ਅਮਾਵਸ ਦਾ, ਜਿਸ ਨੂੰ ਮੱਸਿਆ ਕਹਿ ਦਿੰਦੇ ਹਾਂ, ਉਹ ਮੱਸਿਆ ਦਾ ਦਿਨ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਇਹਨਾਂ ਥਿੱਤਾਂ ਦੁਆਰਾ ਵੀ ਉਪਦੇਸ਼ ਬਖਸ਼ਿਸ਼ ਕਰੋ ਤਾਂ ਕਿ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਕਿਹੜੀ ਥਿੱਤ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ। ਇੱਥੇ ਇੱਕ ਇਹ ਵੀ ਵਿਚਾਰ ਕਰਨੀ ਜ਼ਰੂਰੀ ਹੈ, ਸਿੱਖ ਧਰਮ ਨੇ ਥਿੱਤਾਂ ਵਾਰਾਂ ਦਾ ਕੋਈ ਵਹਿਮ ਭਰਮ ਨਹੀਂ ਮੰਨਿਆ, ਬਲਕਿ 12 ਮਹਾਂਬਾਣੀ ਦੇ ਅੰਦਰ ਸਤਿਗੁਰੂ ਨੇ ਸਾਡੇ ਸਾਰੇ ਭਰਮ ਭੁਲੇਖੇ ਦੂਰ ਕੀਤੇ ਹਨ। ਮਹਾਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਕੋਈ ਦਿਨ ਕੋਈ ਸਮਾਂ ਆਪਣੇ ਆਪ ਦੇ ਵਿੱਚ ਚੰਗਾ ਅਤੇ ਮਾੜਾ ਨਹੀਂ ਹੈ। ਜਿਸ ਦਿਨ ਜਿਸ ਸਮੇਂ ਦੇ ਅੰਦਰ ਅਸੀਂ ਜਿਹੋ ਜਿਹੇ ਕਰਮ ਕਰਦੇ ਹਾਂ ਉਹਦੇ ਨਾਲ ਹੀ ਉਹ ਸਾਡਾ ਸਮਾਂ ਚੰਗਾ ਅਤੇ ਮਾੜਾ ਸਾਡੇ ਲਈ ਬਣ ਜਾਂਦਾ ਹੈ। ਕਈ ਵਾਰ ਐਸਾ ਵੀ ਹੁੰਦਾ ਹੈ, ਤਰੀਕ ਉਹੀ ਹੁੰਦੀ ਹੈ, ਸਮਾਂ ਵੀ ਉਹੀ ਹੁੰਦਾ ਹੈ, ਜਦੋਂ ਕੋਈ ਆਦਮੀ ਚੰਗਾ ਕੰਮ ਕਰੇ ਉਹਦੇ ਲਈ ਸ਼ੁਭ ਬਣ ਜਾਂਦਾ ਹੈ, ਜੇ ਕੋਈ ਮਾੜਾ ਕਰਦਾ ਹੈ ਉਹਦੇ ਲਈ ਉਹ ਅਸ਼ੁਭ ਵੀ ਬਣ ਜਾਂਦਾ ਹੈ। ਇਹਦਾ ਮਤਲਬ ਇਹ ਹੋਇਆ, ਸਮੇਂ ਨੂੰ ਚੰਗਾ ਮਾੜਾ ਨਹੀਂ ਆਖਿਆ ਜਾ ਸਕਦਾ। ਚੰਗਾ ਅਤੇ ਮਾੜਾ ਮਨੁੱਖ ਦੀ ਆਪਣੀ ਭਾਵਨਾ ਅਤੇ ਆਪਣੀ ਕਰਨੀ 'ਤੇ ਨਿਰਭਰ ਕਰਦਾ ਹੈ। ਇਸ ਲਈ ਐਸੇ ਵਹਿਮਾਂ ਭਰਮਾਂ ਦੇ ਵਿੱਚ ਪੈਣਾ, ਫਲਾਨੇ ਦਿਨ ਨੂੰ ਜਾਂ ਫਲਾਨੇ ਸਮੇਂ ਨੂੰ ਆਹ ਕੰਮ ਅਸਾਂ ਨਹੀਂ ਕਰਨਾ, ਪਰ ਸਤਿਗੁਰੂ ਨੇ ਐਸਾ ਨਹੀਂ ਸਾਨੂੰ ਆਖਿਆ, ਬਲਕਿ ਸਤਿਗੁਰੂ ਮਹਾਰਾਜ ਨੇ ਇਹ ਗੱਲ 'ਤੇ ਜ਼ਰੂਰ ਆਖੀ ਹੈ, ਥਿੱਤੀ ਵਾਰ ਸੇਵਾ ਹੈ ਮੁਗਧ ਗੁਆਰ। ਮੂਰਖ ਲੋਕ ਨੇ, ਬੇਸਮਝ ਲੋਕ ਨੇ, ਜਿਹੜੇ ਥਿੱਤਾਂ ਅਤੇ ਵਾਰਾਂ ਦੀ ਵੀ ਪੂਜਾ ਕਰਦੇ ਨੇ, ਪਰ ਸਿੱਖੀ ਵਿੱਚ ਐਸਾ ਕੋਈ ਵਹਿਮ ਭਰਮ ਨਹੀਂ ਹੈ। ਸਾਰੇ ਦਿਨ ਇੱਕ ਬਰਾਬਰ ਨੇ। ਜਿਸ ਦਿਨ ਦੇ ਅੰਦਰ ਤੁਸੀਂ ਸ਼ੁਭ ਕਰਮ ਕਰ ਲੈਂਦੇ ਹੋ ਉਹ ਤੁਹਾਡੇ ਲਈ ਸ਼ੁਭ ਹੈ, ਜਿਸ ਦਿਨ ਮਾੜਾ ਕੰਮ ਕਰ ਲੈਂਦੇ ਹੋ ਤੁਹਾਡੇ ਲਈ ਉਹ ਸ਼ੁਭ ਬਣ ਜਾਂਦਾ ਹੈ। ਗੁਰਸਿੱਖ ਤਾਂ ਹਮੇਸ਼ਾ ਹੀ ਭਲੇ ਕੰਮ ਕਰਦੇ ਨੇ, ਗੁਰਸਿੱਖ ਤਾਂ ਹਮੇਸ਼ਾ ਹੀ ਨਾਮ ਦਾਨ ਇਸ਼ਨਾਨ ਦੇ ਧਾਰਨੀ ਹੁੰਦੇ ਨੇ। ਇਸ ਲਈ ਗੁਰਸਿੱਖਾਂ ਲਈ ਸਾਰੇ ਦਿਨ ਅਤੇ ਸਾਰੀਆਂ ਹੀ ਥਿੱਤਾਂ ਅੱਛੀਆਂ ਨੇ। ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਛੇਵੀਂ ਥਿੱਤ ਹੈ ਉਸ ਦੁਆਰਾ ਉਪਦੇਸ਼ ਆਰੰਭ ਕਰਦੇ ਹਨ। ਇਹ ਬਾਣੀ ਵੀ 52 ਨਖਰੀ ਬਾਣੀ ਵਾਂਗ ਪਹਿਲਾਂ ਇੱਕ ਸ਼ਲੋਕ ਫਿਰ ਪੌੜੀ ਉਚਾਰਨ ਕਰਕੇ ਇਹਨਾਂ ਥਿੱਤਾਂ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਗਿਆ ਹੈ। ਲਓ ਆਪ ਸੰਗਤਾਂ ਇਸ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਖਟ ਸ਼ਾਸਤਰ ਉਚਾਉ ਕਹੈ ਅੰਤ ਨਾ ਪਾਰਾਵਾਰ।
ਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ ਖਟ ਸ਼ਾਸਤਰ, ਜਿਹੜੇ ਖਟ ਸ਼ਾਸਤਰ ਨੇ ਭਾਵ 6 ਗ੍ਰੰਥ ਨੇ, ਜਿਨ੍ਹਾਂ ਦੇ ਵਿੱਚ ਯੋਗ, ਸਾਂਖ, ਨਿਆਇ, ਉੱਤਰ ਮੀਮਾਸਾ, ਪੂਰਵ ਮੀਮਾਸਾ ਅਤੇ ਜਿਸ ਨੂੰ ਵੇਦਾਂਤ ਵੀ ਕਿਹਾ ਹੈ, ਇਹ 6 ਧਰਮ ਗ੍ਰੰਥ ਮੰਨੇ ਗਏ ਨੇ। ਖਟ ਸ਼ਾਸਤਰ ਉੱਚੋ ਕਹੇ ਹੈ, ਹਜ਼ੂਰ ਕਹਿੰਦੇ ਨੇ ਜਿਹੜੇ 6 ਹੀ ਧਰਮ ਸ਼ਾਸਤਰ ਨੇ, ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਭ ਤੋਂ ਉੱਚਾ ਬਿਆਨ ਕਰਦੇ ਹਨ ਅਤੇ ਨਾਲ ਇਹ ਵੀ ਗੱਲ ਕਹਿੰਦੇ ਨੇ, ਅੰਤ ਨਾ ਪਾਰਾ ਵਾਰ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਉਰਵਾਰ ਪਾਰ ਦਾ ਕੋਈ ਅੰਤ ਨਹੀਂ ਪਾ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਸਭ ਤੋਂ ਉੱਚਾ ਹੈ ਅਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਵੀ ਬੇਅੰਤ ਹੈ। ਉਹਦੇ ਗੁਣਾਂ ਦਾ, ਉਹਦੀਆਂ ਸਿਫਤਾਂ ਦਾ, ਉਹਦੀਆਂ ਸ਼ਕਤੀਆਂ ਦਾ ਕੋਈ ਅੰਤ ਪਾਰਾਵਾਰ ਵੀ ਨਹੀਂ ਪਾ ਸਕਦਾ।
ਭਗਤ ਸੋਹੇ ਗੁਣ ਗਾਵਤ ਨਾਨਕ ਪ੍ਰਭ ਕੈ ਦੁਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਭਗਤੀ ਕਰਨ ਵਾਲੇ ਮਹਾਂਪੁਰਖ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਦੁਆਰ 'ਤੇ ਉਸ ਮਾਲਕ ਦੀ ਸਿਫਤ ਸਲਾਹ ਕਰਦਿਆਂ ਹੋਇਆਂ, ਉਹਦੇ ਗੁਣ ਗਾਉਂਦਿਆਂ ਹੋਇਆਂ, ਉਹਦਾ ਹਰੀ ਜਸ ਕੀਰਤਨ ਕਰਦਿਆਂ ਹੋਇਆਂ ਸੁਹਦੇ ਨੇ, ਸੋਭਾ ਪ੍ਰਾਪਤ ਕਰਦੇ ਹਨ। ਭਾਵ ਜਿਹੜੇ ਧਰਮ ਸ਼ਾਸਤਰ ਨੇ ਉਹ ਵੀ ਉਸ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ ਅਤੇ ਜਿਹੜੇ ਭਗਤ ਲੋਕ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ 'ਤੇ ਖਲੋ ਕੇ ਹਰ ਵੇਲੇ ਉਹਦੇ ਗੁਣ ਗਾਉਂਦੇ ਰਹਿੰਦੇ ਨੇ, ਉਹ ਵੀ ਇਹੀ ਗੱਲ ਕਹਿੰਦੇ ਨੇ ਕਿ ਉਸ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਅਪਰਪਾਰ ਹੈ।
ਪੌੜੀ ਖਸਟਮ ਖਟ ਸ਼ਾਸਤਰ ਕਹੇ ਸਿਮਰਤ ਕਥੇ ਅਨੇਕ।
ਲੋ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਖਸਟਮ ਦਾ ਅਰਥ ਹੈ ਵੀ ਜਿਹੜੀ ਛੇਵੀਂ ਥਿੱਤ ਹੈ, ਜਿਵੇਂ ਏਕਮ, ਦੂਜ, ਤੀਜ, ਚੌਥ ਅਤੇ ਇਸੇ ਤਰ੍ਹਾਂ ਫਿਰ ਪੰਚਮ ਆ ਜਾਂਦੀ ਹੈ। ਪੰਚਮ ਤੋਂ ਅੱਗੇ ਖਸਟਮ, ਖਸਟਮ ਸ਼ਬਦ ਗੁਰੂ ਮਹਾਰਾਜ ਨੇ ਵਰਤਿਆ ਹੈ। ਇਸ ਨੂੰ ਛਠੀ ਥਿੱਤ ਅਤੇ ਪੰਜਾਬੀ ਵਿੱਚ ਛੇਵੀਂ ਵੀ ਕਹਿ ਦਿੰਦੇ ਨੇ। ਖਸ਼ਟਮ ਖੱਟ ਸ਼ਾਸਤਰ ਕਹਿ ਹਜ਼ੂਰ ਛੇਵੀਂ ਥਿਤ ਦੁਆਰਾ ਉਪਦੇਸ਼ ਦਿੰਦੇ ਹਨ। ਜਿਹੜੇ ਖੱਟ ਸ਼ਾਸਤਰ ਨੇ ਛੇ ਦੀ ਗਿਣਤੀ ਵਿੱਚ ਧਰਮ ਗ੍ਰੰਥ ਹਨ, ਉਹ ਇਹ ਗੱਲ ਕਹਿੰਦੇ ਨੇ ਕਿ ਸਿਮਰਤ ਕਥਾ ਅਨੇਕ ਅਤੇ ਜਿਹੜੀਆਂ ਅਨੇਕਾਂ ਸਿਮਰਤੀਆਂ ਨੇ, ਕਿਉਂਕਿ ਸਿਮਰਤੀਆਂ ਦੀ ਗਿਣਤੀ 27 ਵੀ ਮੰਨੀ ਹੈ ਅਤੇ 31 ਵੀ ਕਈ ਮੰਨਦੇ ਨੇ, ਹੋ ਸਕਦਾ ਇਹਨਾਂ ਦੀ ਗਿਣਤੀ ਅੱਗੇ ਲਈ ਹੋਰ ਵੀ ਵੱਧ ਜਾਵੇ। ਇਸੇ ਲਈ ਸਤਿਗੁਰੂ ਨੇ ਅਨੇਕ ਸ਼ਬਦ ਵਰਤਿਆ ਹੈ। ਇਹ ਜਿਹੜੇ ਖੱਟ ਸ਼ਾਸਤਰ ਨੇ, ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਬਿਆਨ ਕਰ ਰਹੇ ਹਨ, ਅਤੇ ਸਿਮਰਤੀਆਂ ਵੀ, ਅਨੇਕਾਂ ਸਿਮਰਤੀਆਂ ਵੀ ਉਸ ਵਾਹਿਗੁਰੂ ਦੇ ਜਸ ਨੂੰ ਬਿਆਨ ਕਰ ਰਹੀਆਂ ਹਨ।
ਉਤਮ ਉਚਉ ਪਾਰ ਬ੍ਰਹਮ ਗੁਣ ਅੰਤ ਨਾ ਜਾਣ ਹੈ ਸੇਖ।
ਸਾਰੇ ਧਰਮ ਗ੍ਰੰਥ ਕੀ ਆਖਦੇ ਨੇ, ਇਹਨਾਂ ਸਾਰਿਆਂ ਦਾ ਇਹੀ ਕਹਿਣਾ ਹੈ, ਉਤਮ ਉਚਉ ਪਾਰ ਬ੍ਰਹਮ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਤਮ ਸਰਬ ਸ੍ਰੇਸ਼ਟ ਹੈ ਅਤੇ ਸਭ ਤੋਂ ਉੱਚਾ ਹੈ। ਉਸ ਵਾਹਿਗੁਰੂ ਦੇ ਗੁਣ ਵੀ ਬੇਅੰਤ ਨੇ, ਗੁਣ ਅੰਤ ਨਾ ਜਾਣ ਹੈ ਸੇਖ, ਅਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ ਅੰਤ, ਸੇਖ ਦਾ ਅਰਥ ਹੈ ਸ਼ੇਸ਼ ਨਾਗ ਵਰਗੇ ਵੀ ਜਾਣ ਨਹੀਂ ਸਕਦੇ। ਸੇਖ ਨਾਗ ਤੇਰੂ ਮਰਮ ਨਾ ਜਾਣਾ, ਭਗਤ ਕਬੀਰ ਜੀ ਦੀ ਬਾਣੀ ਵਿੱਚ ਪੰਕਤੀ ਆਈ ਹੈ। ਸੇਖ ਦਾ ਅਰਥ ਹੈ ਵੀ ਸ਼ੇਸ਼ ਨਾਗ ਵਰਗੇ, ਕਿਉਂਕਿ ਸ਼ੇਸ਼ ਨਾਗ ਦੇ ਬਾਰੇ ਕਲਗੀਧਰ ਪਾਤਸ਼ਾਹ ਨੇ ਬਹੁਤ ਸੁੰਦਰ ਲਿਖਿਆ ਹੈ, ਸ਼ੇਸ਼ ਨਾਗ ਸਿਰ ਸਹਿਸ ਬਨਾਈ, ਦੁਆ ਸਹੰਸ ਰਸਨਾਹ ਸੁਹਾਈ, ਰਾਟਤ ਅਬ ਲੱਗੇ ਨਾਮ ਅਪਾਰਾ, ਤੁਮਰੋ ਤਉ ਨ ਪਾਵਤ ਪਾਰਾ। ਸ਼ੇਸ਼ ਨਾਗ ਇੱਕ ਸੱਪ ਹੈ, ਜਿਸਨੇ ਕਹਿੰਦੇ ਨੇ ਸਾਰੀ ਧਰਤੀ ਦਾ ਭਾਰ ਵੀ ਸਿਰ ਉੱਤੇ ਉਠਾਇਆ ਹੋਇਆ, ਉਹਦੇ 1000 ਮੂੰਹ ਨੇ, 2000 ਉਹਦੀਆਂ ਜ਼ੁਬਾਨਾਂ ਨੇ, ਕਿਉਂਕਿ ਸੱਪ ਦੀਆਂ ਜ਼ੁਬਾਨਾਂ 2 ਹੁੰਦੀਆਂ ਨੇ। ਸ਼ੇਸ਼ ਨਾਗ ਦਾ 1000 ਮੂੰਹ ਹੈ, 2000 ਉਹਦੀਆਂ ਜ਼ੁਬਾਨਾਂ ਹਨ। ਉਹ ਆਪਣੀਆਂ 2000 ਜ਼ੁਬਾਨਾਂ ਤੋਂ ਨਿਤ ਨਵੇਂ ਨਵੇਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਉਚਾਰਨ ਕਰਦਾ ਹੈ, ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਹੈ, ਉਹ ਵੀ ਉਸਦਾ ਅੰਤ ਨਹੀਂ ਪਾ ਸਕਦਾ। 1000 ਮੂੰਹ ਵਾਲਾ, 2000 ਜ਼ੁਬਾਨਾਂ ਵਾਲਾ ਸ਼ੇਸ਼ ਨਾਗ ਵੀ ਉਸਦੇ ਅੰਤ ਨੂੰ ਨਹੀਂ ਜਾਣ ਸਕਦਾ, ਅਤੇ ਬਾਕੀ ਪਾਈ ਹੋਰ ਉਸਦੇ ਅੰਤ ਨੂੰ ਕਿਵੇਂ ਜਾਣ ਸਕਦੇ ਨੇ, ਨਹੀਂ ਜਾਣ ਸਕਦੇ। ਗਿਆਨੀ ਹਰਬੰਸ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਸੇਖ ਦਾ ਅਰਥ ਕੀਤਾ ਹੈ ਵੀ ਮੁਸਲਮਾਨਾਂ ਦੇ ਵਿੱਚ ਇੱਕ ਸ਼ੇਖ ਬਿਰਧ ਜਾਤੀ ਹੈ। ਜਿਵੇਂ ਆਮ ਤੌਰ 'ਤੇ ਤੁਸੀਂ ਹੁਣ ਵੀ ਕਈ ਵਾਰੀ ਪੇਪਰਾਂ ਦੇ ਵਿੱਚ ਅਤੇ ਜਾਂ ਕਈ ਹੋਰ ਗ੍ਰੰਥਾਂ ਦੇ ਵਿੱਚ ਪੜ੍ਹਦੇ ਹੋ, ਫਲਾਣੇ ਸ਼ੇਖ ਨੇ ਇਹ ਗੱਲ ਆਖੀ। ਸ਼ੇਖ ਤੋਂ ਭਾਵ ਹੈ ਜਿਵੇਂ ਬਾਬਾ ਫਰੀਦ ਜੀ ਵੀ ਸ਼ੇਖ ਸਨ, ਉਹਨਾਂ ਨੂੰ ਸ਼ੇਖ ਫਰੀਦ ਕਹਿੰਦੇ ਸਨ। ਸ਼ੇਖ ਤੋਂ ਭਾਵ ਇਹ ਵੀ ਲਿਆ ਹੈ, ਜਿਤਨੇ ਵੀ ਮੁਸਲਮਾਨਾਂ ਦੇ ਸ਼ੇਖ ਨੇ, ਬਜ਼ੁਰਗ ਨੇ, ਕੋਈ ਹੋਰ ਸੰਤ ਔਲੀਏ ਨੇ, ਪੀਰ ਪੈਗੰਬਰ ਨੇ, ਉਹ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦੇ ਅੰਤ ਨੂੰ ਨਹੀਂ ਜਾਣ ਸਕਦੇ।
ਨਾਰਦ ਮੁਨ ਜਨ ਸੁਖ ਬਿਆਸ ਜਸ ਗਾਵਤ ਗੋਬਿੰਦ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਰਦ ਮੁਨੀ ਬ੍ਰਹਮਾ ਦਾ ਪੁੱਤਰ ਮੰਨਿਆ ਹੈ, ਇਸ ਨੂੰ ਦੇਵ ਰਿਖੀ ਦਾ ਵੀ ਦਰਜਾ ਪ੍ਰਾਪਤ ਹੈ, ਅਤੇ ਜਿਹੜੇ ਹੋਰ ਮੁਨੀ ਲੋਕ ਨੇ ਅਤੇ ਸੁਖਦੇਵ ਅਤੇ ਬਿਆਸ ਰਿਖੀ, ਜਿਸਨੇ ਵੇਦਾਂ ਦਾ ਅੱਗੇ ਵਿਸਤਾਰ ਕੀਤਾ ਹੈ, ਜਸ ਗਾਵਤ ਗੋਬਿੰਦ, ਇਹ ਵੀ ਸਾਰੇ ਜਿੰਨੇ ਰਿਸ਼ੀ ਮੁਨੀ ਹਨ, ਇਹ ਵੀ ਉਸ ਗੋਬਿੰਦ ਦੇ, ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਹਨ।
ਰਸ ਗੀਦੇ ਹਰ ਸਿਉ ਬੀਦੇ ਭਗਤ ਰਚੇ ਭਗਵੰਤ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੱਥੇ ਸਾਰੇ ਹੀ ਰਿਸ਼ੀ ਮੁਨੀ ਪੀਰ ਪੈਗੰਬਰ ਅਵਤਾਰ ਅਤੇ ਧਰਮ ਸ਼ਾਸਤਰ ਉਹਨਾਂ ਦੇ ਕਰਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਨ, ਉੱਥੇ ਜਿਹੜੇ ਭਗਤ ਲੋਕ ਨੇ ਰਸ ਗੀਧੇ, ਉਸ ਵਾਹਿਗੁਰੂ ਦੇ ਰਸ ਦੇ ਵਿੱਚ ਗੀਧੇ ਦਾ ਅਰਥ ਗਿੱਝੇ ਹੋਏ, ਭਾਵ ਉਸ ਵਾਹਿਗੁਰੂ ਦੇ ਨਾਮ ਰਸਤੇ ਵਿੱਚ ਤਦਾਕਾਰ ਹੋਏ ਹੋਏ, ਅਤੇ ਹਰ ਸਿਉ ਬੀਧੇ ਜਿਹੜੇ ਵਾਹਿਗੁਰੂ ਦੇ ਪਿਆਰ ਦੇ ਵਿੱਚ ਵਿੰਨੇ ਹੋਏ ਨੇ। ਭਗਤ ਰਚੇ ਭਗਵੰਤ, ਉਹ ਜਿਹੜੇ ਭਗਤ ਲੋਕ ਨੇ, ਉਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਹਮੇਸ਼ਾ ਲਈ ਤਦਾਕਾਰ ਰਹਿੰਦੇ ਨੇ। ਇਹਦਾ ਮਤਲਬ ਇਹ ਹੈ ਭਗਤ ਲੋਕ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਬੇਅੰਤ ਵਡਿਆਈ ਤੇ ਸਿਫਤ ਸਲਾਹ ਕਰਦੇ ਹਨ।
ਮੋਹ ਮਾਨ ਭ੍ਰਮ ਬਿਨ ਸਿਉ ਪਾਈ ਸਰਨ ਦਇਆਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਜਦ ਤੋਂ ਉਸ ਦਇਆ ਦੇ ਘਰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਕੀਤੀ ਹੈ, ਹੁਣ ਉਦੋਂ ਦਾ ਸਾਡਾ ਮੋਹ ਵੀ ਤੇ ਮਾਨ ਹੰਕਾਰ ਵੀ ਤੇ ਭਰੋਂ ਵੀ ਨਾਸ ਹੋ ਗਿਆ। ਕਿਉਂਕਿ ਮੋਹ ਜਿਹੜਾ ਹੈ ਇਹ ਵੀ ਜਨਮ ਮਰਨ ਦਾ ਕਾਰਨ ਬਣਦਾ ਹੈ ਅਤੇ ਹੰਕਾਰ ਸਾਨੂੰ ਵਾਹਿਗੁਰੂ ਤੱਕ ਜਾਣ ਦੇ ਵਿੱਚ ਰੁਕਾਵਟ ਪੈਦਾ ਕਰਦਾ ਹੈ ਅਤੇ ਭਰਮ ਦੇ ਵਿੱਚ ਮਨੁੱਖ ਨੂੰ ਅਸਲੀਅਤ ਦਾ ਪਤਾ ਨਹੀਂ ਲੱਗਦਾ। ਪਰ ਜਦੋਂ ਕੋਈ ਵੀ ਮਨੁੱਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਫਿਰ ਉਹਦਾ ਮੋਹ ਮਾਨ ਤੇ ਪਰਮ ਨਾਸ ਹੋ ਜਾਂਦਾ ਹੈ।
ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖ ਨਿਹਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨ ਕਮਲ ਪ੍ਰਤੱਖ ਵੀ ਅਥਵਾ ਨਾਮ ਰੂਪੀ ਚਰਨ ਕਮਲ ਸਾਡੇ ਮਨ ਤੇ ਤਨ ਦੇ ਵਿੱਚ ਵਸ ਗਏ ਹਨ, ਦਰਸ਼ਨ ਦੇਖ ਨਿਹਾਲ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਕਰਕੇ ਅਸੀਂ ਨਿਹਾਲ ਹੋ ਗਏ ਹਾਂ।
ਲਾਭ ਮਿਲੈ ਤੋਟਾ ਹਿਰੈ ਸਾਧ ਸੰਗ ਲਿਵਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਸਿੱਖ ਮਾਈ ਭਾਈ ਸਾਧ ਸੰਗਤ ਵਿੱਚ ਲਿਵ ਲਾ ਲੈਂਦੇ ਨੇ, ਭਾਵ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਪ੍ਰੇਮ ਦੇ ਨਾਲ ਬਾਣੀ ਪੜ੍ਹਦੇ ਸੁਣਦੇ ਨੇ, ਲਾਭ ਮਿਲੈ ਉਹਨਾਂ ਨੂੰ ਅਸਲੀ ਨਾਮ ਦਾ ਲਾਭ, ਸੇਵਾ ਤੇ ਸਿਮਰਨ ਦਾ ਲਾਭ ਪ੍ਰਾਪਤ ਹੁੰਦਾ ਹੈ ਤੇ ਤੋਟਾ ਹਿਰੈ ਜਿੰਨਾ ਵੀ ਜੀਵਨ ਦਾ ਤੋਟਾ ਹੈ ਉਹ ਨਾਸ ਹੋ ਜਾਂਦਾ ਹੈ।
ਖਾਟ ਖਜ਼ਾਨਾ ਗੁਣ ਨਿਧ ਹਰੇ ਨਾਨਕ ਨਾਮ ਧਿਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜੇ ਸਤਸੰਗੀ ਗੁਰਮੁਖ ਪਿਆਰੇ ਨੇ, ਖਾਟ ਖਜ਼ਾਨਾ ਗੁਣ ਨਿਧ ਹਰੇ, ਉਸ ਗੁਣਾਂ ਦੇ ਨਿਧ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਖਜ਼ਾਨੇ ਨੂੰ ਖੱਟ ਲੈਂਦੇ ਨੇ ਅਥਵਾ ਸਿਮਰਨ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦੇ ਹਨ। ਕਿਵੇਂ ਨਾਨਕ ਨਾਮ ਤੇ ਆਏ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਤੇ ਆ ਕੇ ਤੇ ਫਿਰ ਉਹ ਅੱਗੇ ਜਿਹੜਾ ਵਿਆਪਕ ਨਾਮ ਹੈ, ਉਹ ਨਾਮ ਜੋ ਬਹੁਤ ਵੱਡਾ ਖਜ਼ਾਨਾ ਹੈ, ਜਿਸ ਦੀ ਬਾਬਤ ਸਤਿਗੁਰੂ ਨੇ ਫਰਮਾਇਆ ਹੈ, ਰਿੱਧ ਸਿੱਧ ਤਿੰਨ ਕੈ ਪਿੱਛੇ ਲੱਗੀਆਂ ਫਿਰੇ ਹੈ ਜੋ ਹਰ ਹਿਰਦੈ ਸਦਾ ਵਸਾਏ। ਉਸ ਖਜ਼ਾਨੇ ਦੇ ਬਾਰੇ ਇਹ ਵੀ ਲਿਖਿਆ ਹੈ, ਇਹੋ ਤਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਉਸ ਖਜ਼ਾਨੇ ਬਾਰੇ ਇਹ ਵੀ ਹਜ਼ੂਰ ਨੇ ਲਿਖਿਆ ਹੈ, ਖਾਵੈ ਹੈ ਖਰਚ ਹੈ ਰਲ ਮਿਲ ਪਾਈ, ਤੋਠ ਨਾ ਆਵੇ ਵੱਧ ਦੋ ਜਾਈ। ਐਸਾ ਜੋ ਉਹ ਨਾਮ ਦਾ ਖਜ਼ਾਨਾ ਹੈ, ਵਿਆਪਕ ਨਾਮ ਦਾ ਖਜ਼ਾਨਾ ਹੈ, ਉਹ ਉਸ ਨੂੰ ਪ੍ਰਾਪਤ ਕਰ ਲੈਂਦੇ ਹਨ।
ਸਲੋਕ ਸੰਤ ਮੰਡਲ ਹਰ ਜਸ ਕਥ ਹੈ ਬੋਲੇ ਸਤ ਸੁਭਾਏ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਸੱਤਵੀਂ ਥਿਤ ਦੁਆਰਾ ਉਪਦੇਸ਼ ਦੇ ਰਹੇ ਹਨ, ਪਹਿਲਾਂ ਸਲੋਕ ਉਚਾਰਨ ਕਰ ਰਹੇ ਨੇ। ਹਜ਼ੂਰ ਫਰਮਾਉਂਦੇ ਨੇ, ਸੰਤ ਮੰਡਲ ਹਰ ਜਸ ਕਥ ਹੈ, ਜਿੱਥੇ ਵੀ ਸੰਤਾਂ ਦੇ ਮੰਡਲ ਦਾ ਅਰਥ ਹੈ ਸਮਾਗਮ ਹੁੰਦੇ ਨੇ, ਜਿੱਥੇ ਮਹਾਂਪੁਰਖਾਂ ਦੇ ਸਮਾਗਮ ਹੁੰਦੇ ਨੇ ਉੱਥੇ ਮਿਲ ਕੇ ਹਰ ਜਸ ਕਥਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰਦੇ ਨੇ। ਬੋਲਾਂ ਹੈ ਸਤਿ ਸੁਭਾਏ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਫਿਰ ਉਹ ਸਤਿ ਸੁਭਾਏ ਦਾ ਅਰਥ ਹੈ ਸੱਚੀ ਸੁੱਚੀ ਭਾਵਨਾ ਤੇ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਵੀ ਉਚਾਰਨ ਕਰਦੇ ਨੇ। ਇੱਕ ਪਾਸੇ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰਨਾ ਤੇ ਦੂਜੇ ਪਾਸੇ ਸੱਚੀ ਸੁੱਚੀ ਭਾਵਨਾ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦੇ ਹਨ।
ਨਾਨਕ ਮਨ ਸੰਤੋਖੀ ਹੈ ਏਕ ਸਿਉ ਲਿਵ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਤਰ੍ਹਾਂ ਉਹ ਮਹਾਂਪੁਰਖ ਏਕ ਸਿਉ ਲਿਵ ਲਾਏ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣੀ ਚੇਤੀ ਬਿਰਤੀ ਨੂੰ ਜੋੜ ਲੈਂਦੇ ਨੇ। ਤੇਲ ਤਾਰਾ ਵੱਤ ਉਹਨਾਂ ਦੀ ਸੁਰਤ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਜਾਂਦੀ ਹੈ, ਜਿਸ ਲਿਵ ਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਨੇ ਵੀ ਫਰਮਾਇਆ ਹੈ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵੇਚਾਰੀਆ। ਅੰਦਰੋਂ ਸੁਰਤ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਣੀ, ਇਹਨੂੰ ਕਹਿੰਦੇ ਹੈ ਲਿਵ ਲੱਗਣੀ। ਇੱਕ ਸਿਉਂ ਲਿਵ ਲਾਏ, ਇੱਕ ਵਾਹਿਗੁਰੂ ਦੇ ਨਾਲ ਆਪਣੀ ਚਿੱਤ ਬਿਰਤੀ ਨੂੰ ਜੋੜ ਕੇ ਨਾਨਕ ਮਨ ਸੰਤੋਖੀ ਹੈ। ਹਜ਼ੂਰ ਫਰਮਾਉਂਦੇ ਨੇ ਉਹ ਆਪਣੇ ਮਨ ਨੂੰ ਸੰਤੋਖੀ ਹੈ ਦਾ ਅਰਥ ਹੈ ਸ਼ਾਂਤ ਵੀ ਕਰ ਲੈਂਦੇ ਨੇ ਅਤੇ ਉਸਨੂੰ ਤ੍ਰਿਪਤ ਵੀ ਕਰ ਲੈਂਦੇ ਨੇ। ਸੰਤੋਖੀਆ ਦਾ ਅਰਥ ਵੀ ਸੰਤੁਸ਼ਟ ਹੋ ਜਾਣਾ, ਰੱਜ ਜਾਣਾ, ਕਿਉਂਕਿ ਸਾਡਾ ਮਨ ਰੱਜਦਾ ਹੀ ਨਹੀਂ। ਭੁੱਖੀਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਠੀਕ ਹੈ, ਸਰੀਰ ਦੀ ਵੀ ਭੁੱਖ ਹੁੰਦੀ ਹੈ, ਸਰੀਰ ਦੀ ਭੁੱਖ ਤਾਂ ਆਪਾਂ ਥੋੜ੍ਹਾ ਜਿਹਾ ਭੋਜਨ ਛਕ ਲਈਏ ਉਹਦੇ ਨਾਲ ਦੂਰ ਹੋ ਜਾਂਦੀ ਹੈ, ਪਰ ਜਿਹੜੀ ਮਨ ਦੀ ਭੁੱਖ ਹੈ ਸਹਿ ਸਕਟੇ ਲੱਖ ਕੋ ਉੱਠਤਾ ਆਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੈ ਪਾਵੇ, ਇਹ ਕਦੇ ਵੀ ਰੱਜਦੀ ਨਹੀਂ ਹੈ। ਪਰ ਹਜ਼ੂਰ ਕਹਿੰਦੇ ਨੇ ਵੀ ਜਿਹੜੇ ਮਹਾਂਪੁਰਖ ਨੇ ਉਹ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰਦੇ ਹਨ ਅਤੇ ਨਾਲ ਸੱਚੀ ਸੁੱਚੀ ਭਾਵਨਾ ਨਾਲ ਵਾਹਿਗੁਰੂ ਦਾ ਨਾਮ ਜਪਦੇ ਹਨ, ਫਿਰ ਉਹਨਾਂ ਦੀ ਲਿਵ ਇੱਕ ਵਾਹਿਗੁਰੂ ਦੇ ਨਾਲ ਜੁੜ ਜਾਂਦੀ ਹੈ। ਇਸ ਢੰਗ ਦੇ ਨਾਲ ਉਹ ਆਪਣੇ ਮਨ ਨੂੰ ਵੀ ਸੰਤੁਸ਼ਟ ਕਰ ਲੈਂਦੇ ਹਨ।
ਪੌੜੀ ਸਪਤਮ ਸੰਚਹੁ ਨਾਮ ਧਨ, ਟੂਟ ਨਾ ਜਾਹੇ ਭੰਡਾਰ।
ਲਓ ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਤਵੀਂ ਥਿਤ ਦੁਆਰਾ ਉਪਦੇਸ਼ ਦਿੰਦੇ ਹਨ। ਉਹਦੇ ਲਈ ਸਪਤਮ ਸ਼ਬਦ ਸਤਿਗੁਰੂ ਨੇ ਵਰਤਿਆ ਹੈ। ਸਪਤਮ ਸੰਚਹੁ ਨਾਮ ਧਨ, ਸੱਤਵੀਂ ਥਿਤ ਦੁਆਰਾ ਇਹ ਉਪਦੇਸ਼ ਹੈ ਗੁਰਮੁਖੋ, ਤੁਸੀਂ ਵਾਹਿਗੁਰੂ ਦੇ ਨਾਮ ਧਨ ਨੂੰ ਸੰਚੋ ਦਾ ਅਰਥ ਹੈ ਇਕੱਤਰ ਕਰੋ। ਜਿਵੇਂ ਅਸੀਂ ਬਾਹਰਲੇ ਧਨ ਨੂੰ ਬੜੀ ਮਿਹਨਤ ਨਾਲ ਇਕੱਠਾ ਕਰਨ ਦਾ ਯਤਨ ਕਰਦੇ ਹਾਂ, ਪਰ ਸਤਿਗੁਰੂ ਕਹਿੰਦੇ ਨੇ ਉਹ ਧਨ ਤੇ ਝੂਠਾ ਹੈ। ਠੀਕ ਹੈ, ਇੱਥੇ ਸੰਸਾਰ ਦੇ ਵਿੱਚ ਤਾਂ ਕੁਝ ਤੁਹਾਡੇ ਕੰਮ ਆਵੇਗਾ, ਪਰ ਅੱਗੇ ਲਈ ਇਸਨੇ ਨਾਲ ਨਹੀਂ ਜਾਣਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਸ ਗੱਲ 'ਤੇ ਜ਼ੋਰ ਦਿੰਦੇ ਹਨ, ਜਿਵੇਂ ਤੁਸੀਂ ਬਾਹਰਲਾ ਧਨ ਆਪਣੇ ਸੁੱਖ ਦੇ ਲਈ ਇਕੱਠਾ ਕਰਦੇ ਹੋ, ਉੱਥੇ ਪਰਲੋਕ ਦਾ ਸੁੱਖ ਪ੍ਰਾਪਤ ਕਰਨ ਦੇ ਲਈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਵੀ ਸੰਗ੍ਰਹਿ ਕਰੋ। ਟੂਟ ਨਾ ਜਾਹੇ ਭੰਡਾਰ, ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਦੇ ਇੰਨੇ ਭੰਡਾਰੇ ਨੇ, ਉਹ ਕਦੇ ਮੁੱਕਣ ਵਾਲੇ ਨਹੀਂ, ਕਦੇ ਉਹਨਾਂ ਵਿੱਚ ਤੋਟ ਨਹੀਂ ਆ ਸਕਦੀ। ਜਦੋਂ ਤੁਸੀਂ ਵਾਹਿਗੁਰੂ ਦੇ ਨਾਮ ਧਨ ਨੂੰ ਇਕੱਤਰ ਕਰੋਗੇ, ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿੱਤ ਲਾਈਐ, ਉਸ ਨਾਮ ਦੇ ਵੱਡੇ ਭੰਡਾਰੇ ਦੇ ਵਿੱਚ ਸਾਰੇ ਦੁਨੀਆਂ ਦੇ ਸੁੱਖ, ਪਰਲੋਕ ਦੇ ਸੁੱਖ, ਆਤਮਕ ਸੁੱਖ ਅਤੇ ਪਰਮਾਤਮਕ ਸੁੱਖ ਸਾਰੇ ਆ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਤੁਸੀਂ ਨਾਮ ਧਨ ਨੂੰ ਇਕੱਠਾ ਕਰੋ, ਫਿਰ ਤੁਹਾਨੂੰ ਇਹੋ ਜਿਹੇ ਭੰਡਾਰੇ ਮਿਲਣਗੇ ਜਿਹੜੇ ਜਿਨ੍ਹਾਂ ਵਿੱਚ ਕਦੇ ਤੋਟ ਵੀ ਨਹੀਂ ਆਵੇਗੀ।
ਸੰਤ ਸੰਗਤ ਮਹਿ ਪਾਈਐ ਅੰਤ ਨਾ ਪਾਰਾਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਨਾਮ ਜਿਸ ਦੁਆਰਾ ਸਾਨੂੰ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ, ਸੰਤ ਸੰਗਤ ਮਹਿ ਪਾਈਐ, ਉਹ ਸੰਤਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ, ਭਾਵ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਗੁਰੂ ਮਹਾਰਾਜ ਦੇ ਪਾਸੋਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਕਿਉਂਕਿ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਔਰ ਪੰਜ ਪਿਆਰੇ ਗੁਰੂ ਮਹਾਰਾਜ ਦੀ ਤਾਬਿਆਂ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਗੁਰਮਤਿ ਨਾਮ ਦ੍ਰਿੜ ਕਰਵਾਉਂਦੇ ਨੇ। ਇਸ ਢੰਗ ਦੇ ਨਾਲ ਸੰਤ ਸੰਗਤ ਮਹਿ ਪਾਈ ਹੈ, ਉਹ ਨਾਮ ਸੰਤਾਂ ਦੀ ਸੰਗਤ ਵਿੱਚੋਂ ਪ੍ਰਾਪਤ ਕਰੀਦਾ ਹੈ। ਪੰਜਾਂ ਪਿਆਰਿਆਂ ਰਾਹੀਂ ਗੁਰੂ ਦੀ ਹਜ਼ੂਰੀ ਵਿੱਚ ਉਹ ਨਾਮ ਪ੍ਰਾਪਤ ਹੁੰਦਾ ਹੈ। ਅੰਤ ਨਾ ਪਾਰਾਵਾਰ, ਉਸ ਨਾਮ ਦਾ ਫਲ ਇੰਨਾ ਵੱਡਾ ਹੈ, ਉਸ ਦਾ ਅੰਤ ਪਾਰਾਵਾਰ ਵੀ ਨਹੀਂ ਜਾਣਿਆ ਜਾ ਸਕਦਾ।
ਆਪ ਤਜਹੋ ਗੋਬਿੰਦ ਭਜਹੋ ਸਰਨ ਪਰਹੋ ਹਰ ਰਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਦੇ ਰਹੇ ਹਨ ਗੁਰਮੁਖੋ। ਆਪ ਤਜਹੋ, ਤੁਸੀਂ ਆਪਾ ਭਾਵ ਹੰਕਾਰ ਛੱਡ ਦਿਓ, ਗੋਬਿੰਦ ਭਜੋ ਤੇ ਗੋਬਿੰਦ ਦਾ ਭਜਨ ਕਰੋ, ਵਾਹਿਗੁਰੂ ਦਾ ਸਿਮਰਨ ਕਰੋ। ਸਰਨ ਪਰਹੋ ਹਰ ਰਾਏ, ਤੇ ਇਹਦੇ ਨਾਲ ਉਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਹਮੇਸ਼ਾ ਲਈ ਸ਼ਰਨ ਵਿੱਚ ਪਏ ਰਹੋ।
ਦੁੱਖ ਹਰੈ ਭਵ ਜਲ ਤਰੈ ਮਨ ਚਿੰਦਿਆ ਫਲ ਪਾਏ।
ਇਹਦਾ ਫਲ ਕੀ ਹੋਵੇਗਾ? ਹਜ਼ੂਰ ਕਹਿੰਦੇ ਨੇ ਦੁੱਖ ਹਰੈ, ਉਹ ਵਾਹਿਗੁਰੂ ਤੁਹਾਡੇ ਸਾਰੇ ਦੁੱਖਾਂ ਨੂੰ ਨਾਸ਼ ਕਰ ਦੇਵੇਗਾ, ਤੇ ਭਵ ਜਲ ਤਰੈ, ਤੇ ਇਹ ਜੀਵ ਭਵ ਸਾਗਰ ਤੋਂ ਵੀ ਪਾਰ ਹੋ ਜਾਵੇਗਾ, ਤੇ ਹੋਰ ਵੱਡਾ ਫਲ ਇਹ ਵੀ ਹੋਵੇਗਾ ਮਨ ਚਿੰਦਿਆ ਫਲ ਪਾਏ। ਅਸੀਂ ਮਨ ਚਿਤਵਿਆ ਮਨ ਬਾਂਸ਼ਿਤ ਫਲ ਵੀ ਪ੍ਰਾਪਤ ਕਰ ਲਵਾਂਗੇ, ਇਹਦਾ ਮਤਲਬ ਇਹ ਹੈ ਸਾਨੂੰ ਸੰਸਾਰਕ ਸੁੱਖ ਵੀ ਤੇ ਮੁਕਤੀ ਦਾ ਸੁੱਖ ਵੀ ਪ੍ਰਾਪਤ ਹੋ ਜਾਵੇਗਾ।
ਆਠ ਪਹਿਰ ਮਨ ਹਰ ਜਪੈ ਸਫਲ ਜਨਮ ਪਰਵਾਨ।
ਲੋ ਹੁਣ ਜਨਮ ਦੀ ਸਫਲਤਾ ਕਿਵੇਂ ਹੋ ਸਕਦੀ ਹੈ? ਹਜ਼ੂਰ ਕਹਿੰਦੇ ਨੇ ਆਠ ਪਹਿਰ ਮਨ ਹਰ ਜਪੈ, ਵੀ ਜਿਹੜਾ ਗੁਰਸਿੱਖ ਮਾਈ ਪਾਈ ਮਹਾਂਪੁਰਖ ਅੱਠੇ ਪਹਿਰ ਹੀ ਆਪਣੇ ਮਨ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ, ਭਾਵ ਆਪਣੇ ਮਨ ਵਿੱਚ ਪ੍ਰਭੂ ਦਾ ਸਿਮਰਨ ਕਰਦਾ ਹੈ, ਸਫਲ ਜਨਮ ਪ੍ਰਵਾਨ, ਉਹਦਾ ਜਨਮ ਵੀ ਸਫਲ ਹੈ ਤੇ ਉਹਦਾ ਪਾਏ ਜੀਵਨ ਵੀ ਤੇ ਮਰਨ ਵੀ ਪ੍ਰਵਾਨ ਹੋ ਜਾਂਦਾ ਹੈ।
ਅੰਤਰ ਬਾਹਰ ਸਦਾ ਸੰਗ ਕਰਨਾ ਹਾਰ ਪਛਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਉਹ ਅੰਦਰ ਵੀ ਤੇ ਬਾਹਰ ਵੀ ਹਮੇਸ਼ਾ ਲਈ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਨੇੜੇ ਵੇਖਦਾ ਹੈ। ਉਹ ਕੈਸਾ ਹੈ ਵਾਹਿਗੁਰੂ? ਕਰਨਾ ਹਾਰ ਪਛਾਣ, ਉਹ ਸਭ ਕੁਝ ਕਰਨ ਕਰਾਉਣ ਵਾਲਾ ਹੈ ਤੇ ਉਸੇ ਨੂੰ ਹੀ ਉਹ ਆਪਣਾ ਸਭ ਕੁਝ ਸਮਝਦੇ ਹਨ।
ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਮਹਾਂਪੁਰਖਾਂ ਦੀ ਮਹਿਮਾ ਹੈ, ਉਹੀ ਸਾਡਾ ਸੱਜਣ ਹੈ, ਉਹੀ ਸਾਡਾ ਸਖਾ ਪਿਆਰਾ ਹੈ, ਉਹੀ ਸਾਡਾ ਮਿੱਤਰ ਹੈ। ਕੌਣ? ਜੋ ਹਰ ਕੀ ਮਤ ਦੇ, ਜੋ ਸਾਨੂੰ ਵਾਹਿਗੁਰੂ ਪਰਮੇਸ਼ਰ ਦੀ ਮਤ ਦੇਵੇ। ਇਹਦਾ ਮਤਲਬ ਇਹ ਹੈ ਜਿਹੜਾ ਸਾਨੂੰ ਨਾਮ ਜਪਣ ਦੀ, ਭਗਤੀ ਕਰਨ ਦੀ ਚੰਗੀ ਸਿੱਖਿਆ ਤੇ ਪ੍ਰੇਰਣਾ ਦੇਵੇ, ਉਹੀ ਅਸਲੀ ਸਾਡਾ ਸੱਜਣ ਹੈ, ਉਹੀ ਸਖਿਆ ਪਿਆਰਾ ਹੈ, ਉਹੀ ਸਾਡਾ ਮਿੱਤਰ ਹੈ, ਅਥਵਾ ਸਾਡੇ ਤਨ ਦਾ ਵੀ ਮਿੱਤਰ ਸੱਜਣ ਉਹੀ ਹੈ। ਤਨ ਦਾ ਵੀ ਮਿੱਤਰ ਉਹ ਹੈ, ਮਨ ਦਾ ਸਖਾ ਪਿਆਰਾ ਵੀ ਉਹ ਹੈ ਤੇ ਬਾਣੀ ਦਾ ਮਿੱਤਰ ਵੀ ਉਹ ਹੈ ਜੋ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਤ ਦਿੰਦਾ ਹੈ।
ਨਾਨਕ ਤਿਸ ਬਲਿਹਾਰਣੈ ਹਰ ਹਰ ਨਾਮ ਜਪੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਜਿਹੜਾ ਆਪ ਵੀ ਨਾਮ ਜਪਦਾ ਹੈ ਤੇ ਦੂਸਰਿਆਂ ਨੂੰ ਵੀ ਜਪਣ ਦੀ ਪ੍ਰੇਰਣਾ ਦਿੰਦਾ ਹੈ, ਨਾਨਕ ਤਿਸ ਬਲਿਹਾਰਣੈ। ਹਜ਼ੂਰ ਕਹਿੰਦੇ ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ, ਮੈਂ ਉਸ ਤੋਂ ਸਦਕੇ ਜਾਂਦਾ ਹਾਂ।
ਸਲੋਕ ਆਠ ਪਹਿਰ ਗੁਣ ਗਾਈਐ ਤਜੀਐ ਅਵਰ ਜੰਜਾਲ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਠਵੀਂ ਥਿਤ ਦੁਆਰਾ ਉਪਦੇਸ਼ ਬਖਸ਼ਿਸ਼ ਕਰਨ ਲੱਗੇ ਹਨ। ਗੁਰਮੁਖੋ ਅੱਠੇ ਪਹਿਰ ਹੀ ਉਸ ਵਾਹਿਗੁਰੂ ਦੇ ਗੁਣ ਗਾਈਏ, ਗੁਣ ਗਾਉਣੇ ਚਾਹੀਦੇ ਨੇ। ਤਜੀਐ ਅਵਰ ਜੰਜਾਲ ਤੇ ਜਿੰਨੇ ਹੋਰ ਜੰਜਾਲ ਨੇ, ਧੰਦੇ ਨੇ, ਉਹਨਾਂ ਨੂੰ ਛੱਡ ਦਿਓ। ਇਹਦਾ ਮਤਲਬ ਇਹ ਹੈ ਹੁਣ ਆਪਣੀ ਲੋੜ ਅਨੁਸਾਰ ਤਾਂ ਕੰਮ ਧੰਦੇ ਕਰਨੇ ਹੀ ਪੈਂਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਬਈ ਜਦੋਂ ਤੁਸੀਂ ਇਹਨਾਂ ਧੰਦਿਆਂ ਦੇ ਵਿੱਚ ਫਸ ਜਾਂਦੇ ਹੋ ਤੇ ਫਿਰ ਵਾਹਿਗੁਰੂ ਦਾ ਸਿਮਰਨ ਤੇ ਕੀਰਤਨ ਭਗਤੀ ਉਹ ਨਹੀਂ ਹੋ ਸਕਦੀ। ਇਸੇ ਲਈ ਜੇ ਤੁਸੀਂ ਅੱਠੇ ਪੈਰ ਵਾਹਿਗੁਰੂ ਦੇ ਗੁਣ ਗਾਉਣੇ ਨੇ ਤੇ ਫਿਰ ਹੋਰ ਸਾਰੇ ਜੰਜਾਲ ਤੁਹਾਨੂੰ ਛੱਡਣੇ ਹੀ ਪੈਣਗੇ।
ਜਮ ਕੰਕਰ ਜੋਹੇ ਨਾ ਸਕੇ ਨਾਨਕ ਪ੍ਰਭੂ ਦਇਆਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਅੱਠੇ ਪੈਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ ਤੇ ਫਿਰ ਉਹਨਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਮਿਹਰਬਾਨ ਹੋ ਜਾਂਦੇ। ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਮਿਹਰਬਾਨ ਹੋ ਜਾਵੇ, ਜਮ ਕੰਕਰ ਜੋਹੇ ਨਾ ਸਕੇ, ਫਿਰ ਉਹਨਾਂ ਨੂੰ ਜਮਦੂਤ ਵੀ ਜੋ ਨਹੀਂ ਸਕਦਾ। ਜਮਦੂਤ ਵੀ ਉਸ ਨੂੰ ਕੈਰੀ ਅੱਖ ਨਾਲ ਨਹੀਂ ਵੇਖ ਸਕਦਾ, ਜਮਦੂਤ ਵੀ ਉਸ ਨੂੰ ਤਾੜ ਨਹੀਂ ਸਕਦਾ।
ਪੌੜੀ ਅਸ਼ਟਮੀ ਅਸ਼ਟ ਸਿੱਧ ਨਵ ਨਿਧ।
ਲਓ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਠਵੀਂ ਥਿਤ ਨੂੰ ਅਸ਼ਟਮੀ ਸ਼ਬਦ ਦੁਆਰਾ ਸੰਬੋਧਨ ਕਰਦੇ ਹਨ। ਅਸ਼ਟਮੀ ਥਿਤ ਦੁਆਰਾ ਇਹ ਉਪਦੇਸ਼ ਹੈ ਵੀ ਜਿਹੜੀਆਂ ਅਸ਼ਟ ਸਿੱਧ ਅੱਠ ਮੁੱਖ ਸਿੱਧੀਆਂ ਨੇ, ਅਣਮਾ ਮਹਿਮਾ ਗਰਮਤਾ ਲਗਮਾ ਪ੍ਰਾਪਤ ਜਾਨ ਵਸੀ ਕਰਨ ਪੁਨੀਖਤਾ ਸ਼ਦ ਕੇ ਨਾਮ। ਅਣਮਾ ਦਾ ਅਰਥ ਹੈ ਅਣੂ ਵਰਗੇ ਸੂਖਮ ਹੋ ਜਾਣਾ, ਮਹਿਮਾ ਦਾ ਅਰਥ ਹੈ ਵੱਡੀ ਮਹਿਮਾ ਵਾਲੇ ਹੋ ਜਾਣਾ, ਤੇ ਗਰਮਤਾ ਤੇ ਆਪਣੇ ਸਰੀਰ ਨੂੰ ਬਹੁਤ ਭਾਰੀ ਨਿੱਗਰ ਬਣਾ ਲੈਣਾ, ਲਗਮਾ ਆਪਣੇ ਸਰੀਰ ਨੂੰ ਜਿੱਡਾ ਆਕਾਰ ਹੈ ਇਹਦੇ ਨਾਲੋਂ ਛੋਟਾ ਸੂਖਮ ਕਰ ਲੈਣਾ, ਤੇ ਫਿਰ ਜੋ ਵੀ ਇੱਛਾ ਹੋਵੇ ਉਸਨੂੰ ਆਪਣੀ ਸ਼ਕਤੀ ਨਾਲ ਪ੍ਰਾਪਤ ਕਰ ਲੈਣਾ। ਤੇ ਇਹ ਸਿੱਧੀਆਂ ਨੇ ਵਸੀਕਰਨ ਪੁੰਨ ਈਖਤਾ, ਤੇ ਕਿਸੇ ਦੀ ਦਿਲ ਦੀ ਗੱਲ ਨੂੰ ਜਾਣ ਲੈਣਾ ਇਹ ਵੀ ਇੱਕ ਸਿੱਧੀ ਹੈ, ਕਿਸੇ ਨੂੰ ਵਸੀਕਾਰ ਕਰ ਲੈਣਾ। ਅਕੀਰਦੀ ਸਿੱਧੀ ਵਾਲੇ ਲੋਕ ਵੱਡੇ ਵੱਡੇ ਜਿਹੜੇ ਮਾਇਆਧਾਰੀਆਂ ਨੂੰ ਆਪਣੇ ਵਸ ਕਰਦੇ ਨੇ ਫਿਰ ਉਹਨਾਂ ਤੋਂ ਕੰਮ ਲੈਂਦੇ ਨੇ, ਇਹ ਵੀ ਇੱਕ ਸਿੱਧੀ ਹੁੰਦੀ ਹੈ। ਵਸੀਕਰਨ ਪੁੰਨ ਈਖਤਾ ਕਿਸੇ ਦੀ ਇੱਛਾ ਪੂਰੀ ਕਰ ਦੇਣੀ, ਇਹ ਵੀ ਇੱਕ ਸਿੱਧੀ ਵਾਲਿਆਂ ਵਿੱਚ ਸ਼ਕਤੀ ਹੁੰਦੀ ਹੈ। ਇਹ ਅੱਠ ਸਿੱਧੀਆਂ ਦੇ ਨਾਮ ਨੇ। ਲੋ ਹਜ਼ੂਰ ਇੱਥੇ ਫਰਮਾਉਂਦੇ ਨੇ ਭਾਈ ਇਹ ਅੱਠਵੀਂ ਥਿੱਤ ਦੁਆਰਾ ਉਪਦੇਸ਼ ਹੈ, ਜਿਹੜੀਆਂ ਅੱਠ ਮੁੱਖ ਸਿੱਧੀਆਂ ਨੇ, ਉਂਝ ਤਾਂ 18 ਗਿਣਤੀ ਇਹਨਾਂ ਦੀ ਮੰਨੀ ਗਈ ਹੈ, ਪਰ ਇੱਥੇ ਗੁਰੂ ਮਹਾਰਾਜ ਨੇ ਮੁੱਖ ਸਿੱਧੀਆਂ ਦੇ ਬਾਰੇ ਜ਼ਿਕਰ ਕੀਤਾ ਅਸ਼ਟ ਸਿੱਧ, ਵੀ ਜਿਹੜੀਆਂ ਅੱਠ ਮੁੱਖ ਸਿੱਧੀਆਂ ਨੇ ਅਤੇ ਨਵ ਨਿਧ ਅਤੇ ਜਿਹੜੀਆਂ ਨੌ ਨਿਧੀਆਂ ਨੇ, ਅਸ਼ਟਮੀ ਅਸ਼ਟ ਸਿੱਧ ਨਵ ਨਿਧ। ਨੌ ਨਿਧੀਆਂ ਕਿਹੜੀਆਂ ਨੇ? ਅਸਨ ਬਸਨ ਪੁਨ ਕਨਕ ਪੂ ਦਾਸੀ ਚੌਪ ਗੁਲਾਮ ਰਥਵਾਹੇ ਹਡਵਾਹੇ ਜਾਨੀਆਂ ਜੈ ਨਵ ਨਿਧ ਕੇ ਨਾਮ। ਇਹ ਨੌ ਨਿਧੀਆਂ ਦਾ ਮਤਲਬ ਹੈ ਵੀ ਸੰਸਾਰੀ ਪਦਾਰਥ ਬੇਅੰਤ ਹੋ ਜਾਣੇ, ਜਿਵੇਂ ਅਸਨ ਦਾ ਅਰਥ ਹੈ ਭੋਜਨ, ਬਸਨ ਦਾ ਅਰਥ ਹੈ ਬਸਤਰ, ਅਤੇ ਕਣਕ ਦਾ ਅਰਥ ਹੈ ਸੋਨਾ, ਭੂ ਦਾ ਅਰਥ ਹੈ ਧਰਤੀ। ਇਹ ਸਾਰੇ ਨੌ ਨਿਧੀਆਂ ਵਿੱਚ ਚੀਜ਼ਾਂ ਆਉਂਦੀਆਂ ਨੇ। ਅਸਨ ਬਸਨ ਪੁਨ ਕਣਕ ਭੂ ਦਾਸੀ ਚੌਪ ਗੁਲਾਮ, ਬਹੁਤ ਸਾਰੀਆਂ ਦਾਸੀਆਂ ਨੌਕਰਾਣੀਆਂ ਹੋਣੀਆਂ, ਅਤੇ ਚੌਪ ਦਾ ਅਰਥ ਹੈ ਚੋਬਦਾਰ ਹੋਣੇ, ਜਿੱਧਰ ਜਾਣਾ ਮੂਹਰੇ ਚੋਬਦਾਰ ਤੁਰਨ, ਬਾਡੀਗਾਰਡ ਨਾਲ ਹੋਣ, ਅਤੇ ਗੁਲਾਮ ਜਿਹੜੇ ਘਰ ਦੇ ਹੋਰ ਨੌਕਰ ਚਾਕਰ ਕੰਮ ਕਰਨ ਵਾਸਤੇ ਹੋਣੇ, ਇਹ ਵੀ ਨਿਧੀਆਂ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਰਥਵਾਹੇ ਹਡਵਾਹੇ ਜਾਨੀਆਂ, ਰਥਵਾਹੇ ਦਾ ਅਰਥ ਹੈ ਵੀ ਰੱਥ ਦੀ ਅਸਵਾਰੀ। ਪੁਰਾਣੇ ਸਮੇਂ ਦੇ ਵਿੱਚ ਜਿਵੇਂ ਹੁਣ ਅੱਜ ਕੱਲ੍ਹ ਵਧੀਆ ਵਧੀਆ ਕੋਈ ਮੋਟਰ ਕਾਰਾਂ ਨੇ, ਪਹਿਲੇ ਸਮੇਂ ਦੇ ਵਿੱਚ ਰੱਥ ਦੀ ਅਸਵਾਰੀ ਨੂੰ ਸਭ ਤੋਂ ਆਰਾਮਦਾਇਕ ਮੰਨਿਆ ਜਾਂਦਾ ਸੀ, ਅਤੇ ਹਡਵਾਹੇ ਜਿਹੜੀਆਂ ਹੋਰ ਸੁੱਖ ਪਾਲਕੀਆਂ ਨੇ। ਇਹ ਨੌ ਨਿਧੀਆਂ ਦੇ ਨਾਮ ਸਤਿਗੁਰੂ ਮਹਾਰਾਜ ਨੇ ਬਿਆਨ ਕੀਤੇ ਆ। ਇੱਥੇ ਹਜ਼ੂਰ ਕਹਿੰਦੇ ਨੇ ਇਹ ਅੱਠਵੀਂ ਥਿੱਤ ਦੁਆਰਾ ਤੁਹਾਨੂੰ ਇਹ ਉਪਦੇਸ਼ ਦਿੱਤਾ ਜਾ ਰਿਹਾ ਹੈ ਵੀ ਜਿਹੜੀਆਂ ਅੱਠ ਮੁੱਖ ਸਿੱਧੀਆਂ ਨੇ ਅਤੇ ਨੌ ਨਿਧੀਆਂ ਨੇ, ਇਹ ਵੀ ਤੁਹਾਨੂੰ ਪ੍ਰਾਪਤ ਹੋ ਸਕਦੀਆਂ ਜੇ ਤੁਸੀਂ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੋਗੇ।
ਸਗਲ ਪਦਾਰਥ ਪੂਰਨ ਬੁੱਧ,
ਇਹ ਜਿਹੜੀਆਂ ਪੌੜੀ ਦੀਆਂ ਅਖੀਰਲੀਆਂ ਪੰਕਤੀਆਂ ਨੇ ਨਾ, ਉਹਨਾਂ ਤੋਂ ਆਪਾਂ ਜਦੋਂ ਉਹਨਾਂ ਨੂੰ ਪੜ੍ਹ ਕੇ ਅਰਥ ਸ਼ੁਰੂ ਕਰਾਂਗੇ ਫਿਰ ਉਹ ਸਾਰਾ ਸਿਧਾਂਤ ਸਪਸ਼ਟ ਹੋ ਜਾਵੇਗਾ। ਅਖੀਰਲੀਆਂ ਪੰਕਤੀਆਂ ਨੇ ਹਰ ਹਰ ਭਜਨ ਪੂਰੇ ਗੁਰਸੰਗ, ਜਪ ਤਰੀਏ ਨਾਨਕ ਨਾਮ ਹਰ ਰੰਗ। ਹਜ਼ੂਰ ਕਹਿੰਦੇ ਨੇ ਪੂਰੇ ਗੁਰੂ ਦੇ ਨਾਲ ਮਿਲ ਕੇ ਅਤੇ ਜਿਹੜੇ ਗੁਰਸਿੱਖ ਮਾਈ ਪਾਈ ਹਰ ਹਰ ਭਜਨ, ਉਸ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਕਰਦੇ ਨੇ ਅਤੇ ਨਾਲ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗ ਲੈਂਦੇ ਨੇ, ਅਤੇ ਫਿਰ ਉਹ ਇਸ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਪਾਵ ਸਾਗਰ ਤੋਂ ਤਰ ਜਾਂਦੇ ਨੇ। ਫਿਰ ਉਹਨਾਂ ਨੂੰ ਆਹ ਸਾਰੇ ਫਲ ਪ੍ਰਾਪਤ ਹੁੰਦੇ ਨੇ ਜਿਨ੍ਹਾਂ ਦਾ ਉੱਪਰ ਜ਼ਿਕਰ ਹੋ ਰਿਹਾ ਹੈ।